ਸਤਨਾਮ ਸ੍ਰੀ ਵਾਹਿ ਗੁਰੂ ਜੀ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੈ ਸਗਲ ਜਗਤ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੈ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਦੀ ਅਪਾਰ ਰਹਿਮਤ ਦਾ ਸਦਕਾ ਜਿੱਥੇ ਗੁਰੂ ਨਾਨਕ ਨਾਮ ਲੇਵਾ ਗੁਰਸਿੱਖ ਸੰਗਤਾਂ ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 400 ਸਾਲਾ ਪਹਿਲਾ ਪ੍ਰਕਾਸ਼ ਪੁਰਬ ਮਨਾ ਰਹੀਆਂ ਹਨ ਔਰ ਉੱਥੇ ਸਤਿਗੁਰੂ ਦੀ ਅਪਾਰ ਬਖਸ਼ਿਸ਼ ਦਾ ਸਦਕਾ ਆਪ ਸੰਗਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਦ ਤੋਂ ਲੈ ਕੇ ਭੋਗ ਤੱਕ ਸੰਪੂਰਨ ਬਾਣੀ ਦੀ ਕਥਾ ਆਰੰਭ ਕਰਕੇ ਗੁਰਮਤਿ ਦੀ ਸਹੀ ਸੇਧ, ਗੁਰਬਾਣੀ ਦਾ ਉਪਦੇਸ਼, ਗੁਰਬਾਣੀ ਦਾ ਸਿਧਾਂਤ ਸਮਝਣ ਦਾ ਅਤੇ ਸਮਝਾਉਣ ਦਾ ਸ਼ਲਾਘਾਯੋਗ ਉਪਰਾਲਾ ਹੋ ਰਿਹਾ ਹੈ। ਸਤਿਗੁਰੂ ਦੀ ਅਪਾਰ ਮਿਹਰ ਦਾ ਸਦਕਾ ਸਤਿਗੁਰੂ ਦੀ ਉਚਾਰਨ ਕੀਤੀ ਹੋਈ ਪਾਵਨ ਪਵਿੱਤਰ ਬਾਣੀ ਜਪਜੀ ਸਾਹਿਬ ਜੀ ਦੀ ਕਥਾ ਆਪ ਸੰਗਤਾਂ ਸਰਵਣ ਕਰਦੇ ਰਹੇ ਹੋ। ਅੱਜ ਗੁਰੂ ਕਿਰਪਾ ਦੁਆਰਾ ਜਪਜੀ ਸਾਹਿਬ ਜੀ ਦੀ ਕਥਾ ਸੰਪੂਰਨ ਹੋ ਰਹੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਜਪਜੀ ਸਾਹਿਬ ਬਾਣੀ ਦੇ ਅੰਦਰ ਗੁਰਮਤਿ ਦੇ ਸਾਰੇ ਹੀ ਜਿਹੜੇ ਗੋਝ ਸਿਧਾਂਤ ਸਨ ਸਿੱਖੀ ਦੇ ਮਹਾਨ ਅਸੂਲ ਸਨ, ਸਿੱਖ ਧਰਮ ਦੇ ਨਾਲ ਸੰਬੰਧਿਤ ਜਿਤਨੇ ਵੀ ਮਸਲੇ ਸਨ ਉਹਨਾਂ ਨੂੰ ਬਹੁਤ ਸੋਹਣੇ ਸੁਚੱਜੇ ਢੰਗ ਦੇ ਨਾਲ ਹਜ਼ੂਰ ਨੇ ਸਮਝਾਉਣ ਦਾ ਯਤਨ ਕੀਤਾ ਹੈ। ਸਭ ਤੋਂ ਪਹਿਲਾਂ ਸਤਿਗੁਰੂ ਨੇ ਇੱਕ ਓਅੰਕਾਰ ਲਿਖ ਕੇ ਸਾਨੂੰ ਇਹ ਗੱਲ ਸਮਝਾ ਦਿੱਤੀ, ਗੁਰਮਤਿ ਦਾ ਸਿਧਾਂਤ ਅਦਵੈਤ ਸਿਧਾਂਤ ਹੈ, ਇੱਕ ਤੋਂ ਬਾਣੀ ਸ਼ੁਰੂ ਹੋਈ ਹੈ, ਭਾਵੇਂ ਜਿਹੜੇ ਹੋਰ ਹਿੰਦੂ ਮਤ ਦੇ ਧਰਮ ਗ੍ਰੰਥ ਹਨ ਉਹਨਾਂ ਦੇ ਆਦਿ ਵਿੱਚ ਕੇਵਲ ਓਮ ਲਿਖਿਆ ਹੀ ਮਿਲਦਾ ਹੈ, ਪਰ ਵਿਦਵਾਨਾਂ ਨੇ ਉਸ ਓਮ ਜਾਂ ਓਮਕਾਰ ਦੇ 63 ਪ੍ਰਕਾਰ ਦੇ ਭੇਦ ਮਿਥਲੇ ਸਨ। ਕੋਈ ਇਸ ਨੂੰ ਤ੍ਰਿਮਾਤਰਾ ਰੂਪ ਕਰਕੇ ਯਾਦ ਕਰਦਾ, ਕੋਈ ਇਸ ਨੂੰ ਤ੍ਰਿਵਰਗ ਰੂਪ ਕਰਕੇ ਯਾਦ ਕਰਦਾ, ਕੋਈ ਕਿਵੇਂ ਕੋਈ ਕਿਵੇਂ, ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਏਕਾ ਇਸ ਲਈ ਲਿਖ ਦਿੱਤਾ, ਓਅੰਕਾਰ ਦੇ ਬਾਰੇ ਬਹੁਤ ਸਾਰੇ ਮਤ ਭੇਦ ਉਭਰ ਚੁੱਕੇ ਸਨ, ਉਹਨਾਂ ਨੂੰ ਖਤਮ ਕਰਨ ਦੇ ਲਈ ਸਤਿਗੁਰੂ ਨੇ ਸਭ ਤੋਂ ਪਹਿਲਾਂ ਇੱਕ ਲਿਖ ਦਿੱਤਾ, ਉਹ ਵਾਹਿਗੁਰੂ ਇੱਕ ਹੈ, ਮਜ਼ਬ ਚਾਹੇ ਅਨੇਕਾਂ ਨੇ ਪਰ ਉਹਨਾਂ ਸਾਰਿਆਂ ਦਾ ਮਾਲਕ, ਸਾਰਿਆਂ ਦਾ ਇਸ਼ਟ, ਸਾਰਿਆਂ ਦਾ ਮਰਕਜ਼, ਸਾਰਿਆਂ ਦਾ ਲਕਸ਼ ਉਹ ਇੱਕੋ ਹੀ ਹੈ। ਉਹਨੂੰ ਕਿਸੇ ਵੀ ਨਾਮ ਦੇ ਨਾਲ ਪੁਕਾਰਿਆ ਜਾ ਸਕਦਾ ਹੈ, ਜਿਵੇਂ ਹੁਣ ਇੱਕੋ ਹੀ ਪਿਤਾ ਹੁੰਦਾ ਹੈ, ਕੋਈ ਪਿਤਾ ਨੂੰ ਪਿਤਾ ਕਹਿ ਕੇ ਬੁਲਾਉਂਦਾ ਹੈ, ਕੋਈ ਬਾਪ ਕਹਿ ਕੇ ਬੁਲਾਉਂਦਾ ਹੈ, ਕੋਈ ਡੈਡੀ, ਕੋਈ ਫਾਦਰ, ਆਪੋ ਆਪਣੀ ਭਾਸ਼ਾ ਦੇ ਅਨੁਸਾਰ ਪਿਤਾ ਨੂੰ ਕੋਈ ਵੀ ਨਾਮ ਲੈ ਕੇ ਸੰਬੋਧਨ ਕਰ ਸਕਦਾ ਹੈ। ਨਾਮ ਤੇ ਅਨੇਕਾਂ ਹੋ ਸਕਦੇ ਹਨ ਪਰ ਪਿਤਾ ਦਾ ਵਜੂਦ ਤੇ ਇੱਕ ਹੀ ਰਹਿੰਦਾ ਹੈ। ਇਸੇ ਤਰ੍ਹਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਗੱਲ ਆਖੀ, ਜਿੰਨੇ ਮਜ਼ਬ ਨੇ ਕੋਈ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਓਅੰਕਾਰ ਕਹਿੰਦਾ ਹੈ, ਕੋਈ ਉਸਨੂੰ ਅੱਲਾ ਕਹਿੰਦਾ ਹੈ, ਕੋਈ ਉਸਨੂੰ ਰਾਮ ਕਹਿੰਦਾ ਹੈ, ਕੋਈ ਉਸਨੂੰ ਗਾਡ ਕਹਿੰਦਾ ਹੈ ਅਤੇ ਕੋਈ ਉਸਨੂੰ ਵਾਹਿਗੁਰੂ ਕਹਿੰਦਾ ਹੈ, ਪਰ ਹਜ਼ੂਰ ਕਹਿੰਦੇ ਨਾਮ ਚਾਹੇ ਕਿੰਨੇ ਵੀ ਤੁਸੀਂ ਰੱਖ ਲਓ ਪਰ ਵਾਸਤਵ ਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਇੱਕ ਹੀ ਹੈ। ਇਹਦਾ ਮਤਲਬ ਇਹ ਨਹੀਂ ਹਿੰਦੂਆਂ ਦਾ ਰਾਮ, ਮੁਸਲਮਾਨਾਂ ਦਾ ਅੱਲਾ ਉਹ ਵੱਖ ਵੱਖ ਨੇ। ਸਤਿਗੁਰੂ ਕਹਿੰਦੇ ਨਹੀਂ, ਇਹ ਗੱਲ ਮੰਨ ਕੇ ਤੁਰੋ, ਉਹ ਵਾਹਿਗੁਰੂ ਇੱਕ ਹੈ। ਜੇ ਅਸੀਂ ਇੱਕ ਨੂੰ ਮੰਨਾਂਗੇ ਸਾਡੀ ਏਕਤਾ ਵੀ ਤਾਂ ਹੀ ਕਾਇਮ ਰਹਿ ਸਕਦੀ ਹੈ, ਨਹੀਂ ਤਾਂ ਝਗੜੇ ਪਹਿਲਾਂ ਵੀ ਹੋ ਰਹੇ ਸਨ ਅਤੇ ਹੁਣ ਵੀ ਹੋ ਰਹੇ ਹਨ। ਇਹਦਾ ਮਤਲਬ ਇਹ ਹੈ ਵੀ ਅਸੀਂ ਇੱਕ ਨੂੰ ਮੰਨਿਆ ਨਹੀਂ। ਜੇ ਇੱਕ ਨੂੰ ਮੰਨ ਲਈਏ, ਏਕ ਪਿਤਾ ਏਕਸ ਕੇ ਹਮ ਬਾਰਿਕ, ਤੂੰ ਮੇਰਾ ਗੁਰ ਹਾਈ, ਤਾਂ ਸਾਰੇ ਝਗੜੇ ਸਾਡੇ ਮੁੱਕ ਸਕਦੇ ਨੇ। ਹਿੰਦੂ ਆਪਣੇ ਰਾਮ ਨੂੰ ਵੱਖਰਾ ਮੰਨਦੇ ਨੇ, ਮੁਸਲਮਾਨ ਆਪਣੇ ਖੁਦਾ ਨੂੰ ਵੱਖਰਾ ਮੰਨਦੇ ਨੇ, ਪਰ ਨਾਂ ਵੱਖਰੇ ਵੱਖਰੇ ਨੇ, ਹੈ ਉਹ ਇੱਕ। ਇਹ ਭੁਲੇਖਾ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡਾ ਕੱਢਣ ਦਾ ਯਤਨ ਕੀਤਾ ਹੈ ਵੀ ਉਹ ਵਾਹਿਗੁਰੂ ਇੱਕ ਹੈ ਅਤੇ ਫਿਰ ਉਹ ਇੱਕ ਕਿਹੋ ਜਿਹਾ ਹੈ ਉਹਦੀ ਅੱਗੇ ਵਿਆਖਿਆ ਕਰ ਦਿੱਤੀ। ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਫਿਰ ਮਿਲਦਾ ਕਿਵੇਂ ਹੈ? ਹਜ਼ੂਰ ਕਹਿੰਦੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ। ਅੱਗੇ ਸਤਿਗੁਰੂ ਨੇ ਜਪ ਸ਼ਬਦ ਲਿਖਿਆ ਹੈ। ਜਪਜੀ ਸਾਹਿਬ ਬਾਣੀ ਆਰੰਭ ਹੁੰਦੀ ਹੈ ਉਹਦੇ ਆਦਿ ਵਿੱਚ ਸਤਿਗੁਰੂ ਨੇ ਇੱਕ ਸ਼ਲੋਕ ਲਿਖਿਆ, ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਪੰਚਮ ਪਾਤਸ਼ਾਹ ਨੇ ਸੁਖਮਨੀ ਸਾਹਿਬ ਬਾਣੀ ਦੀ 17ਵੀਂ ਅਸ਼ਟਪਦੀ ਦੇ ਆਰੰਭ ਦੇ ਵਿੱਚ ਵੀ ਇਹ ਸ਼ਲੋਕ ਨੂੰ ਥੋੜ੍ਹਾ ਜਿਹਾ ਲਗ ਮਾਤਰਾ ਨੂੰ ਬਦਲ ਕੇ ਉੱਥੇ ਵੀ ਲਿਖਿਆ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਪਹਿਲਾਂ ਸ਼ਲੋਕ ਆਦਿ ਸੱਚ ਜੁਗਾਦ ਸੱਚ ਲਿਖਿਆ ਅਤੇ ਅਖੀਰ ਦੇ ਉੱਤੇ ਵੀ ਜਪਜੀ ਸਾਹਿਬ ਬਾਣੀ ਜਿੱਥੇ ਸੰਪੂਰਨ ਹੁੰਦੀ ਹੈ ਉੱਥੇ ਵੀ ਸਤਿਗੁਰੂ ਨੇ ਇਹ ਸ਼ਲੋਕ ਲਿਖਿਆ ਆਦਿ ਵਿੱਚ ਅਤੇ ਅੰਤ ਵਿੱਚ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਲੋਕ ਉਚਾਰਨ ਕੀਤਾ ਹੈ। ਸ਼ਲੋਕ ਕਾਵਿ ਰਚਨਾ ਦੇ ਅੰਦਰ ਇੱਕ ਛੰਦ ਦਾ ਨਾਮ ਹੈ। ਸ਼ਲੋਕ ਦੋਹਰੇ ਦੀ ਕਿਸਮ ਦਾ ਇੱਕ ਛੰਦ ਹੁੰਦਾ। ਗੁਰਬਾਣੀ ਦੇ ਵਿੱਚ ਵਾਰਾਂ ਦੇ ਸ਼ਲੋਕ ਵੀ ਆਏ ਨੇ। ਸੰਸਕ੍ਰਿਤੀ ਸ਼ਲੋਕਾਂ ਦਾ ਵੀ ਅੱਗੇ ਚੱਲ ਕੇ ਸਤਿਗੁਰੂ ਨੇ ਉਚਾਰਨ ਕੀਤਾ ਹੈ। ਬਾਬਾ ਕਬੀਰ ਅਤੇ ਭਗਤ ਫਰੀਦ ਜੀ ਦੇ ਸ਼ਲੋਕ ਵੀ ਅੱਗੇ ਆਉਂਦੇ ਨੇ। ਨਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਲੋਕ ਵੀ ਆਉਂਦੇ ਨੇ। ਸ਼ਲੋਕ ਇੱਕ ਛੰਦ ਦਾ ਨਾਮ ਹੈ ਕਿਉਂਕਿ ਜਿਹੜੀ ਸਤਿਗੁਰੂ ਦੀ ਬਾਣੀ ਹੈ ਇਸਦਾ ਰਾਗ ਅਤੇ ਕਾਵਿ ਦੇ ਨਾਲ ਬਹੁਤ ਗੂੜਾ ਸੰਬੰਧ ਹੈ। ਇਸੇ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਥੇ ਸ਼ਲੋਕ ਲਿਖ ਕੇ ਇਹ ਗੱਲ ਸਪੱਸ਼ਟ ਕੀਤੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਮਹਾਨ ਸ਼ਾਇਰ ਸਨ, ਮਹਾਨ ਕਵੀ ਸਨ ਔਰ ਉਹਨਾਂ ਨੇ ਇੱਥੇ ਸ਼ਲੋਕ ਛੰਦ ਦੀ ਵਰਤੋਂ ਕੀਤੀ। ਅੱਗੇ ਤਕਰੀਬਨ ਜਪਜੀ ਸਾਹਿਬ ਤੋਂ ਅੱਗੇ ਸਾਰੀ ਬਾਣੀ ਰਾਗਾਂ ਦੇ ਵਿੱਚ ਉਚਾਰਨ ਕੀਤੀ ਗਈ ਹੈ ਪਰ ਇਸ ਜਪਜੀ ਸਾਹਿਬ ਬਾਣੀ ਦੇ ਅੰਦਰ ਪਹਿਲਾਂ ਵੀ ਸ਼ਲੋਕ ਅਤੇ ਅੰਤ ਵਿੱਚ ਵੀ ਇਹ ਸ਼ਲੋਕ ਸਤਿਗੁਰੂ ਮਹਾਰਾਜ ਨੇ ਲਿਖਿਆ। ਇਸ ਦੇ ਵਿਚਕਾਰ 38 ਪੌੜੀਆਂ ਆਉਂਦੀਆਂ ਨੇ। ਬਹੁਤ ਸਾਰੇ ਜਿਹੜੇ ਅਨਮਤੀ ਲੋਕ ਹਨ ਉਹਨਾਂ ਨੇ ਸਾਡੇ ਮਨਾਂ ਦੇ ਵਿੱਚ ਕਈ ਤਰ੍ਹਾਂ ਦੇ ਭੁਲੇਖੇ ਵੀ ਪਾਉਣ ਦਾ ਯਤਨ ਕੀਤਾ ਹੈ। ਉਹ ਕੀ? ਉਹਨਾਂ ਨੇ ਇਹ ਗੱਲ ਲਿਖ ਦਿੱਤੀ ਹੈ, ਜਪਜੀ ਸਾਹਿਬ ਬਾਣੀ ਦੀਆਂ 40 ਪੌੜੀਆਂ ਸਨ ਔਰ ਇਸ ਬਾਣੀ ਦੀ ਸ਼ਕਤੀ ਅਜ਼ਮਤ ਇੰਨੀ ਮਹਾਨ ਸੀ, ਇਸ ਬਾਣੀ ਨੂੰ ਪੜ੍ਹ ਕੇ ਮੁਰਦਿਆਂ ਨੂੰ ਵੀ ਜ਼ਿੰਦਾ ਕੀਤਾ ਜਾ ਸਕਦਾ ਸੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਵੇਖਿਆ ਵੀ ਇਸ ਬਾਣੀ ਦੀ ਕਰਾਮਾਤ ਬਹੁਤ ਜ਼ਿਆਦਾ ਹੈ, ਕਿਧਰੇ ਐਸਾ ਨਾ ਹੋਵੇ ਸਾਡੇ ਸਿੱਖ ਇਹੀ ਕੰਮ ਹੀ ਕਰਨ ਲੱਗ ਪੈਣ, ਮਰਿਆਂ ਨੂੰ ਜ਼ਿੰਦਾ ਹੀ ਕਰਨ ਲੱਗ ਪੈਣ, ਅਸੀਂ ਨਿਸ਼ਾਨੇ ਤੋਂ ਖੁੰਝ ਹੀ ਜਾਣ। ਅਤੇ ਉਹਨਾਂ ਨੇ 40 ਦੀ ਥਾਂ 38 ਪੌੜੀਆਂ ਲਿਖ ਦਿੱਤੀਆਂ, ਦੋਹਾਂ ਨੂੰ ਗਾਇਬ ਕਰ ਦਿੱਤਾ। ਪਰ ਇਹ ਇੱਕ ਬਹੁਤ ਗਲਤ ਫਹਿਮੀ ਹੈ, ਬਹੁਤ ਵੱਡਾ ਖਿਲਵਾੜ ਹੈ, ਬਹੁਤ ਵੱਡਾ ਸਾਡੇ ਸਾਹਮਣੇ ਇਹ ਕੁਐਸਚਨ ਹੈ। ਹਰ ਗੁਰਸਿੱਖ ਮਾਈ ਭਾਈ ਨੂੰ ਇਹ ਵਿਸ਼ਵਾਸ ਕਰਨਾ ਚਾਹੀਦਾ ਹੈ ਜਿਹੜਾ ਇਸ ਬਾਣੀ ਦੇ ਆਰੰਭ ਦੇ ਵਿੱਚ ਮੂਲ ਮੰਤਰ ਸਤਿਗੁਰੂ ਨੇ ਲਿਖਿਆ ਹੈ ਅਤੇ ਅਖੀਰ 'ਤੇ ਸ਼ਲੋਕ ਲਿਖਿਆ ਹੈ ਉਹ ਇਸ ਪੌੜੀਆਂ ਦੀ ਗਿਣਤੀ ਤੋਂ ਵੱਖਰੇ ਨੇ ਦੋਵੇਂ। ਅਤੇ ਜੇ ਇਹਨਾਂ ਦੋਹਾਂ ਨੂੰ ਵਿੱਚ ਸ਼ਾਮਿਲ ਕਰ ਲਈਏ ਤਾਂ 40 ਬਣ ਜਾਂਦੇ ਨੇ, ਪਰ ਸਤਿਗੁਰੂ ਨੇ 40 ਗਿਣਤੀ ਨਹੀਂ ਦਿੱਤੀ। ਪਰ ਜੇ ਕਿਸੇ ਦੇ ਮਨ ਦੇ ਵਿੱਚ ਇਹ ਭੁਲੇਖਾ ਹੋਵੇ ਵੀ ਬਾਣੀ ਸ਼ਾਇਦ ਅਧੂਰੀ ਹੈ ਜਾਂ ਕੁਛ ਘਟਾ ਦਿੱਤੀ ਗਈ ਹੈ, ਨਹੀਂ, ਐਸਾ ਕੋਈ ਕਾਰਨ ਨਹੀਂ। ਮਹਾਂਪੁਰਖ ਦੱਸਦੇ ਸਨ ਵੀ ਜਿਹੜਾ ਮੂਲ ਮੰਤਰ ਹੈ ਇੱਕ ਓਅੰਕਾਰ ਤੋਂ ਸ਼ੁਰੂ ਹੋ ਕੇ ਨਾਨਕ ਹੋਸੀ ਪੀ ਸੱਚ ਤੱਕ, ਉੱਥੇ ਗੁਰੂ ਮਹਾਰਾਜ ਨੇ ਇੱਕ ਅੰਕ ਲਿਖਿਆ ਔਰ ਉਹ ਜਪਜੀ ਸਾਹਿਬ ਬਾਣੀ ਤੋਂ ਇੱਕ ਵੱਖਰਾ ਮੰਗਲਾ ਚਰਨ ਹੈ। ਉਹ ਇੱਕ ਅਸਤੋਤਰ ਹੈ, ਵਾਹਿਗੁਰੂ ਪਰਮੇਸ਼ਰ ਦੀ ਉਸਤਤ ਹੈ। ਅਤੇ ਉਸ ਤੋਂ ਬਾਅਦ ਜਪਜੀ ਸਾਹਿਬ ਸੋਚੈ ਸੋਚਨਾ ਹੋਵੀ, ਇੱਥੋਂ ਬਾਣੀ ਆਰੰਭ ਹੁੰਦੀ ਹੈ ਅਤੇ ਅੱਗੇ 38 ਪੌੜੀਆਂ ਤੱਕ ਜਤ ਪਹਾਰਾ ਜਪਜੀ ਸਾਹਿਬ ਜੀ ਦੀ ਆਖੀਰਲੀ ਪੌੜੀ ਹੈ, ਜਿਸ ਦੀ ਸੰਖੇਪ ਵਿਚਾਰ ਆਪ ਸੰਗਤਾਂ ਨੇ ਕੱਲ੍ਹ ਸਰਵਣ ਕੀਤੀ ਸੀ। ਇਸ ਤੋਂ ਅੱਗੇ ਫਿਰ ਸ਼ਲੋਕ ਆ ਜਾਂਦਾ, ਮੂਲ ਮੰਤਰ ਅਤੇ ਅਖੀਰਲਾ ਸ਼ਲੋਕ ਰਲਾ ਕੇ 40 ਹੀ ਪੌੜੀਆਂ ਬਣਦੀਆਂ ਨੇ, ਪਰ ਸਤਿਗੁਰੂ ਨੇ 40 ਦਾ ਕੋਈ ਸੰਕੇਤ ਨਹੀਂ ਦਿੱਤਾ। ਮੂਲ ਮੰਤਰ ਦੇ ਅੰਤ ਵਿੱਚ ਵੀ ਇੱਕ ਲਿਖਿਆ ਹੈ ਅਤੇ ਇਹ ਸ਼ਲੋਕ ਦੇ ਅੰਤ ਵਿੱਚ ਵੀ ਇੱਕ ਹੀ ਅੰਕ ਲਿਖ ਕੇ ਗੁਰੂ ਮਹਾਰਾਜ ਨੇ ਜਪਜੀ ਸਾਹਿਬ ਬਾਣੀ ਦੇ ਨਾਲੋਂ ਇਹਨਾਂ ਨੂੰ ਇੱਕ ਵੱਖਰਾ ਹੀ ਸਰੂਪ ਬਖਸ਼ਿਸ਼ ਕਰ ਦਿੱਤਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਪਜੀ ਸਾਹਿਬ ਜੀ ਦੇ ਅਖੀਰ ਦੇ ਉੱਤੇ 5 ਖੰਡਾਂ ਦਾ ਜ਼ਿਕਰ ਕੀਤਾ ਹੈ, ਜਿਨ੍ਹਾਂ ਦੀ ਵਿਚਾਰ ਆਪ ਸੰਗਤਾਂ ਬੜੇ ਖੁਲਾਸੇ ਦੇ ਨਾਲ ਸਰਵਣ ਕਰ ਚੁੱਕੇ ਹੋ। ਅੱਗੇ 38ਵੀਂ ਪੌੜੀ ਦੇ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਘੜੀਏ ਸ਼ਬਦ ਸੱਚੀ ਟਕਸਾਲ, ਸੱਚੀ ਟਕਸਾਲ ਕੀ ਹੈ? ਆ ਗੁਰੂ ਦੀ ਸਿੱਖੀ, ਇਹ ਸੱਚੀ ਟਕਸਾਲ ਹੈ। ਆ ਗੁਰੂ ਦੀ ਸਾਧ ਸੰਗਤ, ਇਹ ਸੱਚੀ ਟਕਸਾਲ ਹੈ। ਘੜੀਏ ਸ਼ਬਦ, ਇਹਦੇ ਵਿੱਚ ਸ਼ਬਦ ਦਾ ਸਿੱਕਾ ਘੜਨਾ, ਇਹਦਾ ਮਤਲਬ ਇਹ ਹੈ ਸੱਚੀ ਟਕਸਾਲ ਜੋ ਗੁਰੂ ਦੀ ਸਾਧ ਸੰਗਤ ਹੈ, ਇਹਦੇ ਵਿੱਚ ਬੈਠ ਕੇ ਗੁਰਬਾਣੀ ਦਾ ਸ਼ੁੱਧ ਉਚਾਰਨ ਸਿੱਖਣਾ, ਘੜੀਏ ਸ਼ਬਦ, ਇਹ ਸ਼ਬਦ ਦੀ ਕਾੜਤ ਕਰਨੀ ਹੈ। ਕਿਉਂਕਿ ਸਤਿਗੁਰੂ ਦੀ ਬਾਣੀ ਦੇ ਜਿਹੜੇ ਸ਼ਬਦ ਨੇ, ਪਦ ਪਦਾਰਥ ਨੇ, ਔਰ ਉਹ ਬਹੁਤ ਹੀ ਮਹੱਤਵਪੂਰਨ ਹਨ। ਚਾਹੇ ਅਸੀਂ ਸਕੂਲੀ ਵਿੱਦਿਆ, ਸੰਸਾਰਕ ਵਿੱਦਿਆ ਕਿੰਨੀ ਵੀ ਪੜ੍ਹੀ ਕਿਉਂ ਨਾ ਹੋਵੇ, ਪਰ ਗੁਰਬਾਣੀ ਦੇ ਸ਼ਬਦਾਂ ਦਾ ਸ਼ੁੱਧ ਉਚਾਰਨ ਸੰਥਿਆ ਤੋਂ ਬਿਨਾਂ ਨਹੀਂ ਆ ਸਕਦਾ। ਇਸੇ ਲਈ ਸਤਿਗੁਰੂ ਨੇ ਸਾਨੂੰ ਇਹ ਸੰਕੇਤ ਦਿੱਤਾ ਹੈ, ਘੜੀਏ ਸ਼ਬਦ, ਤੁਸੀਂ ਜੇ ਗੁਰਬਾਣੀ ਨੂੰ ਸਹੀ ਉਚਾਰਨ ਕਰਨਾ ਹੈ, ਪਹਿਲਾਂ ਤੁਸੀਂ ਸ਼ਬਦ ਦੀ ਸੰਥਿਆ ਲੈ ਕੇ ਸ਼ਬਦ ਦਾ ਸਹੀ ਉਚਾਰਨ ਕਰਨਾ ਸਿੱਖੋ। ਇਹ ਸੱਚੀ ਟਕਸਾਲ ਦੇ ਵਿੱਚ ਹੀ ਸਿੱਖਿਆ ਜਾ ਸਕਦਾ ਹੈ। ਕਲਗੀਧਰ ਪਾਤਸ਼ਾਹ ਨੇ ਸਾਡੇ 'ਤੇ ਅਪਾਰ ਮਿਹਰ ਕੀਤੀ। ਸਾਬੋ ਕੀ ਤਲਵੰਡੀ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ, ਜਿੱਥੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਪਣੇ ਅਨੁਭਵ ਦੁਆਰਾ ਕੰਠੋਂ ਉਚਾਰਨ ਕੀਤਾ, ਇੱਕ ਓਅੰਕਾਰ ਤੋਂ ਲੈ ਕੇ 18:10-20 ਤੱਕ ਸੰਪੂਰਨ ਬਾਣੀ ਰਸਨਾ ਤੋਂ ਉਚਾਰਨ ਕੀਤੀ ਅਤੇ ਜਿਸ ਨੂੰ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਲਿਖਿਆ, ਸੰਪੂਰਨ ਬਾਣੀ ਦੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਕਥਾ ਵੀ ਕੀਤੀ। ਪੜ੍ਹਨ ਵਾਲੇ 48 ਸਿੰਘ ਸਨ, ਜਿਨ੍ਹਾਂ ਨੇ ਬਿਲਾ ਨਾਗਾ ਸਤਿਗੁਰੂ ਦੇ ਮੁਖਾਰ ਬਿੰਦ ਤੋਂ ਸੰਪੂਰਨ ਕਥਾ ਸੁਣੀ। ਇਹ ਉਹ ਸਿੰਘ ਸਨ ਜਿਨ੍ਹਾਂ ਨੇ ਗੁਰੂ ਮਹਾਰਾਜ ਦੀ ਕਥਾ ਨੂੰ ਧਿਆਨ ਦੇ ਨਾਲ, ਪਿਆਰ ਦੇ ਨਾਲ, ਭਰੋਸੇ ਦੇ ਨਾਲ ਪੜ੍ਹਿਆ ਅਤੇ ਵਿਚਾਰਿਆ ਸੀ। ਬਾਕੀ ਸੰਗਤਾਂ ਸੁਣਨ ਵਾਲੀਆਂ ਹੋਰ ਵੱਖਰੀਆਂ ਸਨ। ਇਹ ਉਸ ਵੇਲੇ ਵਿਦਿਆਰਥੀ ਸਨ 48 ਸਿੰਘ, ਔਰ ਉਹਨਾਂ ਦੇ ਬਕਾਇਦਾ ਨਾਂ ਵੀ ਲਿਖੇ ਸਾਨੂੰ ਮਿਲਦੇ ਹਨ। ਜੇ ਕਿਸੇ ਨੇ ਉਹਨਾਂ ਨਾਮਾਂ ਦੀ ਜਾਣਕਾਰੀ ਲੈਣੀ ਹੋਵੇ, ਪਹਿਲਾਂ ਤਾਂ ਉਹ ਲਿਖਤੀ ਰੂਪ ਦੇ ਵਿੱਚ ਟਕਸਾਲ ਦੇ ਵਿੱਚ ਹੀ ਚਲੇ ਆਉਂਦੇ ਸਨ, ਪਰ ਇਸ ਵੇਲੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਉਹ ਸਾਰੇ ਸਿੰਘਾਂ ਦੇ ਨਾਮਾਂ ਦੀ ਸੂਚੀ ਲਿਖ ਕੇ ਵੀ ਲਾ ਦਿੱਤੀ ਗਈ ਹੈ, ਔਰ ਉੱਥੇ ਜਾ ਕੇ ਤੁਸੀਂ ਉਹਨਾਂ 48 ਸਿੰਘਾਂ ਦੇ ਨਾਮ ਪੜ੍ਹ ਸਕਦੇ ਹੋ ਜਿਨ੍ਹਾਂ ਨੇ ਕਲਗੀਧਰ ਪਾਤਸ਼ਾਹ ਤੋਂ ਗੁਰਬਾਣੀ ਦੇ ਅੱਖਰ ਪੜ੍ਹੇ ਅਤੇ ਕਥਾ ਸਿੱਖੀ ਸੀ। ਘੜੀਏ ਸ਼ਬਦ, ਸੱਚੀ ਟਕਸਾਲ, ਕਲਗੀਧਰ ਪਾਤਸ਼ਾਹ ਨੇ ਜਦੋਂ 48 ਸਿੰਘਾਂ ਨੂੰ ਅਰਥ ਪੜ੍ਹਾਏ, ਕਥਾ ਸਿਖਾਈ, ਗੁਰਬਾਣੀ ਦਾ ਸ਼ੁੱਧ ਉਚਾਰਨ ਅਤੇ ਨਾਲ ਗੁਰਬਾਣੀ ਦੇ ਸਹੀ ਅਰਥ ਪੜ੍ਹਾਏ, ਅਤੇ ਉਹਦੇ ਨਾਲ ਹੀ ਸਤਿਗੁਰੂ ਮਹਾਰਾਜ ਨੇ ਸਾਰੇ ਸਿੰਘਾਂ ਨੂੰ ਇਹ ਵੀ ਹੁਕਮ ਕੀਤਾ, ਖਾਲਸਾ ਜੀ ਜਿਵੇਂ ਤੁਸਾਂ ਗੁਰਬਾਣੀ ਦਾ ਸ਼ੁੱਧ ਉਚਾਰਨ ਅਤੇ ਗੁਰਬਾਣੀ ਦੀ ਸ਼ੁੱਧ ਵਿਆਖਿਆ ਕਥਾ ਸਰਵਣ ਕੀਤੀ ਹੈ, ਅਤੇ ਇਸ ਕਥਾ ਨੂੰ ਅਤੇ ਇਸ ਸੰਥਿਆ ਨੂੰ ਅੱਗੇ ਵੀ ਤੁਸਾਂ ਜਾਰੀ ਰੱਖਣਾ ਹੈ। ਇਹ ਕਲਗੀਧਰ ਪਾਤਸ਼ਾਹ ਦਾ ਫੁਰਮਾਨ ਸੀ। ਸਿੰਘਾਂ ਨੇ ਬੇਨਤੀ ਕੀਤੀ, ਮਹਾਰਾਜ ਕਿਧਰੇ ਐਸਾ ਨਾ ਹੋਵੇ ਆਪ ਜੀ ਦੇ ਮੁਖਾਰ ਪਿੰਡ ਤੋਂ ਕਥਾ ਸਰਵਣ ਕਰਕੇ ਸਾਨੂੰ ਹੁਣ ਜੀਵਨ ਮੁਕਤੀ ਦਾ ਆਨੰਦ ਪ੍ਰਾਪਤ ਹੋ ਚੁੱਕਿਆ ਹੈ, ਹੁਣ ਸਾਡਾ ਕੁਝ ਵੀ ਹੋਰ ਕਰਨ ਨੂੰ ਦਿਲ ਨਹੀਂ ਚਾਹੁੰਦਾ। ਜੇ ਅਸੀਂ ਆਪ ਜੀ ਦਾ ਬਚਨ ਮੰਨ ਕੇ ਸੰਥਿਆ ਪੜ੍ਹਨ ਪੜਾਉਣ ਕਥਾ ਵਿਆਖਿਆ ਕਰਨ ਕਰਾਉਣ ਲੱਗ ਪਏ, ਕਿਧਰੇ ਐਸਾ ਨਾ ਹੋਵੇ ਸਾਡੀ ਇਕਾਗਰਤਾ ਵਿੱਚ ਫਰਕ ਪੈ ਜਾਵੇ, ਸਾਡੇ ਆਨੰਦ ਵਿੱਚ ਫਰਕ ਆ ਜਾਵੇ। ਕਲੀਆਂ ਵਾਲੇ ਪਾਤਸ਼ਾਹ ਹੱਸ ਪਏ, ਕਹਿਣ ਲੱਗੇ ਸਤਿਗੁਰੂ ਦੀ ਬਾਣੀ ਇਹ ਤਾਂ ਅੰਮ੍ਰਿਤ ਦਾ ਸਰੋਵਰ ਹੈ, ਜਿਵੇਂ ਜਿਵੇਂ ਤੁਸੀਂ ਗੁਰਬਾਣੀ ਨੂੰ ਪੜ੍ਹੋਗੇ ਪੜ੍ਹਾਓਗੇ, ਗੁਰਬਾਣੀ ਵਿੱਚ ਚੁੱਭੀਆਂ ਮਾਰੋਗੇ, ਗੁਰਬਾਣੀ ਦੀ ਵਿਚਾਰ ਕਰੋਗੇ, ਤਾਂ ਉਨਾ ਹੀ ਵਧੇਰੇ ਆਨੰਦ ਅਤੇ ਤੁਹਾਨੂੰ ਸ਼ਾਂਤੀ ਪ੍ਰਾਪਤ ਹੋਵੇਗੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਵੀ ਆਖਿਆ, ਗੁਰਬਾਣੀ ਦਾ ਰੰਗ ਐਸਾ ਰੰਗ ਹੈ, ਕਾਇਆ ਕਾਪਰ ਚੀਰ ਬਹੁ ਫਾਰਿਆ ਰੰਗ ਨਾ ਲਹਿ ਸੁਭਾਗਾ, ਸਰੀਰ ਤਾਂ ਚਾਹੇ ਪੁਰਜਾ ਕੱਟ ਮਰੇ ਵਾਲੀ ਹਾਲਤ ਵਿੱਚ ਬੰਦ ਕੱਟਿਆ ਜਾਵੇ, ਪਰ ਆਨੰਦ ਵਿੱਚ ਫਰਕ ਨਹੀਂ ਪਵੇਗਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਵੀ ਬਚਨ ਕੀਤਾ, ਗੁਰਸਿੱਖ ਦਾ ਸੀਸ ਭਾਵੇਂ ਧੜ ਦੇ ਨਾਲੋਂ ਵੱਖ ਹੋ ਜਾਵੇ, ਪਰ ਗੁਰਬਾਣੀ ਦਾ ਰੰਗ ਕਦੀ ਵੀ ਨਹੀਂ ਉਤਰੇਗਾ। ਰਾਮ ਰੰਗ ਕਦੇ ਉਤਰ ਨਾ ਜਾਏ, ਗੁਰਪੂਰਾ ਜਿਸ ਦੇਹ ਬੁਝਾਏ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਬਾਣੀ ਦੇ ਅਰਥ ਪੜ੍ਹਾਉਣ ਦੀ ਇੱਕ ਸੰਸਥਾ ਬਣਾਈ, ਜਿਸ ਨੂੰ ਸਿੱਖ ਪੰਥ ਦੇ ਅੰਦਰ ਦਮਦਮੀ ਟਕਸਾਲ ਕਿਹਾ ਜਾਂਦਾ ਹੈ। ਦਮਦਮੀ ਟਕਸਾਲ ਦਾ ਮਤਲਬ ਇਹ ਹੈ ਵੀ ਦਮਦਮੇ ਸਾਹਿਬ ਤੋਂ ਇਹ ਆਰੰਭ ਹੋਈ, ਉੱਥੇ ਸਤਿਗੁਰੂ ਨੇ ਗੁਰਬਾਣੀ ਦੇ ਅਰਥ ਪੜ੍ਹਾਏ, ਇਸ ਲਈ ਦਮਦਮਾ ਸਾਹਿਬ ਅਸਥਾਨ ਇਸਦਾ ਮੁੱਢਲਾ ਸਰੋਤ ਹੈ, ਜਿੱਥੋਂ ਇਹ ਗੁਰਬਾਣੀ ਦੇ ਅਰਥਾਂ ਦੀ ਸੰਸਥਾ ਆਰੰਭ ਹੋਈ। ਇਸ ਲਈ ਘੜੀਆ ਸ਼ਬਦ ਸੱਚੀ ਟਕਸਾਲ ਦੀ ਗੱਲ ਚੱਲ ਰਹੀ ਹੈ। ਇਹ ਦਮਦਮੀ ਟਕਸਾਲ ਪੰਥ ਦੀ ਮੰਨੀ ਪਰਮੰਨੀ ਟਕਸਾਲ ਹੈ, ਔਰ ਇਹਦੇ ਵਿੱਚ ਜਿਤਨੇ ਵੀ ਮਹਾਂਪੁਰਖ ਹੋਏ, ਬਾਬਾ ਦੀਪ ਸਿੰਘ ਜੀ, ਭਾਈ ਮਨੀ ਸਿੰਘ ਜੀ ਤੋਂ ਲੈ ਕੇ, ਔਰ ਉਹਨਾਂ ਨੇ ਗੁਰਬਾਣੀ ਦੀ ਸੰਥਿਆ, ਗੁਰਬਾਣੀ ਦਾ ਸ਼ੁੱਧ ਉਚਾਰਨ ਅਤੇ ਗੁਰਬਾਣੀ ਦਾ ਅਰਥ ਬੋਧ ਅਤੇ ਗੁਰਬਾਣੀ ਦਾ ਗਿਆਨ ਗੁਰਸਿੱਖ ਸੰਗਤਾਂ ਨੂੰ ਵੰਡਿਆ। ਘੜੀਆ ਸ਼ਬਦ ਸੱਚੀ ਟਕਸਾਲ 'ਤੇ ਗੁਰੂ ਮਹਾਰਾਜ ਨੇ ਇਹ ਹੁਕਮ ਕੀਤਾ ਵੀ ਇਹ ਸੱਚੀ ਟਕਸਾਲ ਦੇ ਵਿੱਚ ਤੁਸੀਂ ਸ਼ਬਦ ਨੂੰ ਘੜਨਾ ਹੈ, ਗੁਰਬਾਣੀ ਦਾ ਸ਼ੁੱਧ ਉਚਾਰਨ ਕਰਨਾ ਸਿੱਖਣਾ ਹੈ, ਇਸ ਢੰਗ ਦੇ ਨਾਲ ਸ਼ਬਦ ਦੀ ਕਾੜਤ ਘੜਨੀ ਹੈ। ਇਹ ਟਕਸਾਲ ਤੋਂ ਬਿਨਾਂ ਨਹੀਂ ਘੜੀ ਜਾ ਸਕਦੀ। ਸਤਿਗੁਰੂ ਦੀ ਮਹਾਨ ਬਖਸ਼ਿਸ਼ ਹੈ, ਸੰਗਤਾਂ ਵੱਲੋਂ ਉਪਰਾਲੇ ਨੇ, ਔਰ ਗੁਰਬਾਣੀ ਦੀ ਸ਼ੁੱਧ ਸੰਥਿਆ, ਗੁਰਬਾਣੀ ਦੀ ਕਥਾ, ਇੱਥੇ ਵੀ ਗੁਰੂ ਕਿਰਪਾ ਦੁਆਰਾ ਆਪ ਸੰਗਤਾਂ ਇਸਦਾ ਲਾਹਾ ਪ੍ਰਾਪਤ ਕਰ ਰਹੇ ਹੋ। ਘੜੀਆ ਸ਼ਬਦ ਸੱਚੀ ਟਕਸਾਲੇ ਗੁਰੂ ਦੇ ਬਚਨ ਸਫਲ ਹੋ ਰਹੇ ਨੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਸੱਚੀ ਟਕਸਾਲ ਘੜੀ ਹੈ, ਔਰ ਇਸਦੇ ਵਿੱਚ ਗੁਰਬਾਣੀ ਦਾ ਸ਼ੁੱਧ ਉਚਾਰਨ ਹੀ ਸਿਖਾਇਆ ਜਾਂਦਾ ਹੈ, ਗੁਰਬਾਣੀ ਦਾ ਅਰਥ ਬੋਧ ਸਿਖਾਇਆ ਜਾਂਦਾ ਹੈ। ਇਹ ਕਲਗੀਧਰ ਪਾਤਸ਼ਾਹ ਦੀ ਟਕਸਾਲ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਇਹ ਸਿੱਖਿਆ ਬਖਸ਼ਿਸ਼ ਕਰ ਰਹੇ ਨੇ, ਘੜੀਆ ਸ਼ਬਦ ਸੱਚੀ ਟਕਸਾਲ, ਵੀ ਇਹ ਸੱਚੀ ਟਕਸਾਲ ਸਾਧ ਸੰਗਤ ਦੇ ਵਿੱਚ ਆ ਕੇ ਤੁਸਾਂ ਸ਼ਬਦ ਨੂੰ ਘੜਨਾ, ਗੁਰਬਾਣੀ ਦਾ ਸ਼ੁੱਧ ਉਚਾਰਨ ਸਿੱਖਣਾ, ਇਹ ਸ਼ਬਦ ਦੀ ਕਾੜਤ ਘੜਨੀ ਹੈ, ਅਤੇ ਜਿਹੜਾ ਸ਼ਬਦ ਦਾ ਭਾਵ ਹੈ ਇਸ ਤੋਂ ਅੱਗੇ ਜਿਹਨੇ ਸ਼ਬਦ ਦੀ ਕਾੜਤ ਘੜ ਲਈ, ਗੁਰਬਾਣੀ ਦਾ ਸ਼ੁੱਧ ਉਚਾਰਨ ਸਿੱਖ ਲਿਆ, ਉਸ ਤੋਂ ਅੱਗੇ ਗੁਰਬਾਣੀ ਦਾ ਅਰਥ ਬੋਧ ਸ਼ੁਰੂ ਹੁੰਦਾ ਹੈ। ਗੁਰਬਾਣੀ ਦਾ ਅਰਥ ਬੋਧ ਦਾ ਸੰਬੰਧ ਵਿਚਾਰ ਦੇ ਨਾਲ ਹੈ, ਗੁਰਬਾਣੀ ਦੀ ਕਥਾ ਦੇ ਨਾਲ ਹੈ। ਵਿਚਾਰ ਦਾ ਸੰਬੰਧ ਸਾਡੇ ਆਚਾਰ ਦੇ ਨਾਲ ਹੈ। ਸ਼ਬਦ ਦਾ ਅਰਥ ਹੋ ਗਿਆ ਗੁਰਬਾਣੀ ਦੀ ਵਿਚਾਰ ਅਤੇ ਗੁਰਬਾਣੀ ਦਾ ਆਚਾਰ। ਜਦੋਂ ਇਹ ਗੁਰਬਾਣੀ ਦਾ ਸ਼ਬਦ ਸਾਡੇ ਵਿਚਾਰ ਅਤੇ ਆਚਾਰ ਦੇ ਵਿੱਚ ਆ ਕੇ ਟਿਕ ਜਾਂਦਾ ਹੈ, ਘੜੀਆ ਸ਼ਬਦ ਸੱਚੀ ਟਕਸਾਲ, ਫਿਰ ਇਹ ਸ਼ਬਦ ਦਾ ਅਰਥ ਇੱਥੇ ਜੀਵਨ, ਜਿਹੜਾ ਸਾਡਾ ਇਖਲਾਕ ਹੈ, ਸਾਡਾ ਕਰੈਕਟਰ ਹੈ, ਸਾਡਾ ਜੀਵਨ ਹੈ, ਸਾਡਾ ਆਚਰਣ ਹੈ, ਇਹ ਵੀ ਘੜਿਆ ਜਾਂਦਾ ਹੈ।